ਵਾਰ ਪੱਚਵੀਂ ਪੌੜੀ ਦੂਜੀ ਵਿੱਚ ਪਵਿੱਤਰ ਪਾਵਨ ਬਚਨ ਉਚਾਰਨ ਕਰ ਰਹੇ ਹਨ। ਗੁਰਮੁਖ ਮਾਰਗ ਪੈਰ ਧਰ ਦਹ ਦਿਸ ਬਾਰਹ ਵਾਟ ਨਾ ਧਾਇਆ, ਗੁਰਮੂਰਤ ਗੁਰ ਧਿਆਨ ਧਰ ਘਟ ਘਟ ਪੂਰਨ ਬ੍ਰਹਮ ਦਿਖਾਇਆ, ਸ਼ਬਦ ਸੁਰਤ ਉਪਦੇਸ਼ ਲਿਵ ਪਾਰ ਬ੍ਰਹਮ ਗੁਰ ਗਿਆਨ ਜਣਾਇਆ, ਸਿਲ ਅਲੂਣੀ ਚਟਣੀ ਚਰਨ ਕਮਲ ਚਰਨੋਦਕ ਧਾਇਆ, ਸਿਲ ਅਲੂਣੀ ਚਟਣੀ ਚਰਨ ਕਮਲ ਚਰਨੋਦਕ ਪਿਆਇਆ, ਗੁਰਮਤ ਨਿਹਚਲ ਚਿਤ ਕਰ ਸੁਖ ਸੰਪਟ ਵਿੱਚ ਨਿਜ ਘਰ ਛਾਇਆ, ਪਰ ਤਨ ਪਰ ਧਨ ਪਰ ਹਰੇ ਪਾਰਸ ਪਰਸ ਅਪਰਸ ਰਹਾਇਆ, ਸਾਧ ਅਸਾਧ ਸਾਧ ਸੰਗ ਆਇਆ, ਸਾਧ ਅਸਾਧ ਸਾਧ ਸੰਗ ਆਇਆ। ਗੁਰਮੁਖ ਜਨਾਂ ਨੇ ਜਿਹੜਾ ਧਰਮ ਦਾ ਅਰਥਾਤ ਸੱਚ ਦਾ ਰਸਤਾ ਚੁਣ ਲਿਆ ਹੈ ਉਸ ਦਾ ਵਰਣਨ ਕਰ ਰਹੇ ਹਨ। ਕਹਿਣ ਲੱਗੇ ਗੁਰਮੁਖ ਮਾਰਗ ਪੈਰ ਧਰ ਦਹ ਦਿਸ ਬਾਰਹ ਵਾਟ ਨਾ ਧਾਇਆ। ਜਿਨ੍ਹਾਂ ਸਤਸੰਗੀ ਜਨਾਂ ਨੇ ਅਰਥਾਤ ਜਿਨ੍ਹਾਂ ਗੁਰੂ ਪਿਆਰਿਆਂ ਗੁਰਸਿੱਖਾਂ ਨੇ ਗੁਰੂ ਦੇ ਰਸਤੇ ਦੇ ਉੱਤੇ ਪੈਰ ਪਾ ਲਿਆ, ਜਿਹੜੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਰਸਤੇ ਦੇ ਉੱਤੇ ਗੁਰਮਤ ਗਾਡੀ ਰਾਹ ਤੇ ਚੱਲਣ ਲੱਗ ਪਏ ਨੇ, ਉਹ ਸੰਸਾਰ ਜਗਤ ਵਿੱਚ ਗੁਰੂ ਦਾ ਦਰ ਛੱਡ ਕੇ ਫਿਰ ਕਿਤੇ ਭਟਕਦੇ ਨਹੀਂ। ਦਹ ਦਿਸ ਬਾਰਹ ਵਾਟ ਨਾ ਧਾਇਆ, ਦਹ ਦਿਸ ਦਾ ਅਰਥ ਹੁੰਦਾ ਦਸੇ ਦਿਸ਼ਾਵਾਂ ਵਾਲੇ ਪਾਸੇ, ਤੇ ਗੁਰੂ ਦਾ ਦਰ ਛੱਡ ਕੇ ਉਹ ਦਸਾਂ ਦਿਸ਼ਾਵਾਂ ਵਾਲੇ ਪਾਸੇ ਦੌੜਦੇ ਨਹੀਂ ਫਿਰਦੇ, ਭਟਕਦੇ ਨਹੀਂ। ਸੰਸਾਰ ਦੇ ਵਿੱਚ ਦਸ ਦਿਸ਼ਾ ਮੰਨੀਆਂ ਗਈਆਂ ਨੇ, ਪੂਰਬ ਪੱਛਮ ਉੱਤਰ ਦੱਖਣ ਚਾਰੇ ਨੁੱਕਰਾਂ ਚਾਰੇ ਗੁੱਠਾਂ ਉੱਪਰ ਅਤੇ ਥੱਲੇ। ਜਿਹੜਾ ਗੁਰੂ ਦਾ ਸਿੱਖ ਸਤਿਗੁਰ ਦੇ ਮਾਰਗ ਤੇ ਚੱਲਦਾ ਹੈ ਉਹ ਹੋਰ ਇੱਧਰ ਉੱਧਰ ਦਸਾਂ ਦਿਸ਼ਾਵਾਂ ਵਿੱਚੋਂ ਕਿਤੇ ਵੀ ਭਟਕਦਾ ਨਹੀਂ। ਫਿਰ ਕਹਿਣ ਲੱਗੇ ਬਾਰਹ ਵਾਟ ਨਾ ਧਾਇਆ, ਬਾਰਾਂ ਵਾਟ ਜੋਗੀਆਂ ਦੇ ਦੱਸੇ ਹੋਏ ਬਾਰਾਂ ਰਸਤੇ, ਜੋਗੀਆਂ ਦੇ ਬਣਾਏ ਹੋਏ ਬਾਰਾਂ ਪੰਥ, ਜੋਗੀਆਂ ਦੇ ਬਣਾਏ ਹੋਏ ਆਪਣੇ ਆਪਣੇ ਬਾਰਾਂ ਫਿਰਕੇ, ਉਹਨਾਂ ਵਿੱਚੋਂ ਕਿਸੇ ਦੇ ਵਿੱਚ ਗਲਤਾਨ ਨਹੀਂ ਹੁੰਦਾ। ਇੱਕ ਵਿਦਵਾਨ ਨੇ ਇਹਨਾਂ ਦਾ ਅਰਥ ਪੰਗਤੀਆਂ ਦਾ ਬਹੁਤ ਪਿਆਰਾ ਕੀਤਾ, ਉਹ ਕਹਿੰਦੇ ਬਾਰਹ ਵਾਟ ਨਾ ਧਾਇਆ। ਇਹ ਤੇ ਆਮ ਵਿਦਵਾਨ ਬਚਨ ਆਖਦੇ ਕਿ ਬਾਰਾਂ ਪੰਥ ਜੋਗੀਆਂ ਦੇ ਆ, ਉਹਨਾਂ ਰਸਤਿਆਂ ਦੇ ਉੱਤੇ ਸਿੱਖ ਭਟਕਦਾ ਨਹੀਂ। ਹਿੰਦੂ ਮਤ ਦੇ ਵਿੱਚ, ਸਨਾਤਨੀ ਮਤ ਦੇ ਵਿੱਚ ਜਿਹੜੇ ਪੰਡਿਤ ਬ੍ਰਾਹਮਣ ਜੋਤਸ਼ੀ ਲੋਕ ਨੇ, ਖਾਸ ਕਰਕੇ ਜਿਹੜੇ ਤੁਹਾਡੀ ਕਿਸਮਤ ਦੱਸਦੇ ਆ, ਅੱਜ ਆਹ ਵਾਰ ਹੈ, ਇੰਨੀ ਤਰੀਕ ਹੈ, ਆਹ ਤੈਨੂੰ ਦੱਸੀਏ ਅੱਜ ਤੇਰੀ ਰਾਸ਼ੀ ਵਿੱਚ ਕੀ ਲਿਖਿਆ, ਵੱਖ ਵੱਖ ਨਾਵਾਂ ਦੇ ਉੱਤੇ ਰਾਸ਼ੀਆਂ ਬਣਾਈਆਂ, ਜੇ ਕਿਸੇ ਦਾ ਨਾਮ ਐਡੇ ਤੋਂ ਸ਼ੁਰੂ ਹੁੰਦਾ ਤੇ ਉਹਦੀ ਆਹ ਰਾਸ਼ੀ ਹੈ, ਜੇ ਕਿਸੇ ਦਾ ਨਾਂ ਭੱਬੇ ਤੋਂ ਸ਼ੁਰੂ ਹੁੰਦਾ ਤੇ ਉਹਦੀ ਆਹ ਰਾਸ਼ੀ ਹੈ, ਸੱਸੇ ਤੋਂ ਸ਼ੁਰੂ ਹੁੰਦਾ ਤੇਰਾ ਨਾਂ ਤੇ ਤੇਰੀ ਆਹ ਰਾਸ਼ੀ ਹੈ, ਇਹ ਰਾਸ਼ੀਆਂ ਵੀ ਬਾਰਾਂ ਨੇ, ਉਹਨਾਂ ਬਾਰਾਂ ਰਾਸ਼ੀਆਂ ਦੇ ਮੁਤਾਬਕ ਉਹ ਪੰਡਿਤ ਜੋਤਸ਼ੀ ਤੁਹਾਡੀ ਕਿਸਮਤ ਵੀ ਦੱਸਦੇ। ਅੱਜ ਮੇਖ ਰਾਸ਼ੀ ਵਾਲੇ ਨੂੰ ਆਹ ਕੁਛ ਮਿਲੇਗਾ, ਅੱਜ ਬਿਰਖ ਰਾਸ਼ੀ ਵਾਲੇ ਦਾ ਜੀਵਨ ਇਹੋ ਜਿਹਾ ਰਹੇਗਾ, ਅੱਜ ਬ੍ਰਿਸ਼ਚਿਕ ਰਾਸ਼ੀ ਵਾਲਾ ਬੰਦਾ ਜਿਹੜਾ ਉਸਦੇ ਪਾਸ ਆਹ ਕੁਛ ਆਏਗਾ, ਅੱਜ ਕਿਸੇ ਦਾ ਆਹ ਨੁਕਸਾਨ ਹੋਏਗਾ, ਇਹ ਰਾਸ਼ੀਆਂ ਵੀ ਬਾਰਾਂ ਨੇ। ਇੱਕ ਵਿਦਵਾਨ ਨੇ ਬਚਨ ਲਿਖੇ ਦਹ ਦਿਸ ਬਾਰਹ ਵਾਟ ਨਾ ਧਾਇਆ, ਗੁਰੂ ਦਾ ਸਿੱਖ ਇਹਨਾਂ ਚ ਵੀ ਵਿਸ਼ਵਾਸ ਨਹੀਂ ਰੱਖਦਾ, ਇਹਨਾਂ ਰਾਸ਼ੀਆਂ ਦੇ ਮਗਰ ਭੱਜ ਭੱਜ ਕੇ ਤੇ ਜੋਤਸ਼ੀਆਂ ਦੇ ਪਿੱਛੇ ਨਹੀਂ ਤੁਰਿਆ ਫਿਰਦਾ ਵੀ ਮੇਰੀ ਕਿਸਮਤ ਦੱਸੋ। ਜਿਸ ਵਾਹਿਗੁਰੂ ਨੇ ਮੱਥੇ ਦੇ ਲੇਖ ਕਿਸਮਤ ਲਿਖੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਵਿੱਚ ਜੁੜਦੇ ਨੇ। ਗੁਰਸਿੱਖ ਪਿਆਰੇ ਪਰਮਾਤਮਾ ਦੀ ਯਾਦ ਨਿਰੰਕਾਰ ਪਰਮੇਸ਼ਰ ਦੇ ਚਿੰਤਨ ਵਿੱਚ ਜੁੜਦੇ ਨੇ, ਇਸ ਲਈ ਕੋਈ ਵੀ ਸੰਸਾਰ ਵਿੱਚ ਉਹਨਾਂ ਨੂੰ ਭਟਕਾਉਣ ਦੀ ਕੋਸ਼ਿਸ਼ ਕਰੇ ਉਹ ਸੰਸਾਰ ਜਗਤ ਵਿੱਚ ਗੁਰੂ ਦਾ ਦਰ ਛੱਡ ਕੇ ਕਿਤੇ ਵੀ ਨਹੀਂ ਜਾਂਦੇ। ਗੁਰਮੂਰਤ ਗੁਰ ਧਿਆਨ ਧਰ ਘਟ ਘਟ ਪੂਰਨ ਬ੍ਰਹਮ ਦਿਖਾਇਆ, ਕਿਉਂਕਿ ਹੁਣ ਅੱਗੇ ਉਹਨਾਂ ਗੁਰਸਿੱਖਾਂ ਦਾ ਪਿਆਰ ਦੱਸਦੇ ਹਨ। ਗੁਰਮੂਰਤ ਗੁਰ ਧਿਆਨ ਧਰ, ਕਿਉਂਕਿ ਉਹਨਾਂ ਨੇ ਗੁਰੂ ਦੀ ਹੀ ਮੂਰਤੀ ਦਾ ਅਰਥਾਤ ਸਤਿਗੁਰੂ ਦੇ ਹੀ ਸਵੈ ਸਵਰੂਪ ਦਾ ਧਿਆਨ ਧਰਿਆ ਹੈ। ਜਿਵੇਂ ਪਿੱਛੇ ਜ਼ਿਕਰ ਆਇਆ ਕਿ ਗੁਰਮੂਰਤ ਗੁਰ ਸ਼ਬਦ ਹੈ ਸਾਧ ਸੰਗਤ ਵਿੱਚ ਪ੍ਰਗਟੀ ਆਇਆ। ਗੁਰੂ ਦੀ ਮੂਰਤ ਦਾ ਧਿਆਨ ਧਰਨਾ, ਗੁਰ ਸ਼ਬਦ ਦਾ ਧਿਆਨ ਧਰਨਾ, ਗੁਰ ਸ਼ਬਦ ਵਿੱਚ ਸੁਰਤ ਜੋੜਨੀ, ਗੁਰ ਸ਼ਬਦ ਵਿੱਚ ਆਪਣੀ ਬਿਰਤੀ ਨੂੰ ਇਕਾਗਰ ਕਰਨਾ, ਐਸਾ ਮਹਾਨ ਧਿਆਨ ਧਰ ਕੇ ਉਹ ਘੱਟ ਘੱਟ ਦੇ ਵਿੱਚ ਵੱਸਦੇ ਹੋਏ ਨਿਰੰਕਾਰ ਪਰਮੇਸ਼ਰ ਨੂੰ ਵੇਖ ਲੈਂਦੇ ਹਨ। ਉਹ ਕਹਿੰਦੇ ਸਾਨੂੰ ਨੀ ਕਿਤੇ ਸੰਸਾਰ ਜਗਤ ਵਿੱਚ ਭਟਕਣ ਦੀ ਲੋੜ। ਉਹਨਾਂ ਦਾ ਜੀਵਨ ਕੀ ਬਣ ਗਿਆ? ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੜੇ ਮਹਾਨ ਭਗਤ ਹੋਏ ਭਗਤ ਰਾਮਾਨੰਦ ਜੀ। ਭਗਤ ਰਾਮਾਨੰਦ ਜੀ ਦਾ ਇੱਕ ਬੜਾ ਪਿਆਰਾ ਸ਼ਬਦ ਹੈ, ਉਹ ਕਹਿੰਦੇ ਨੇ ਆਪਣੇ ਘਰ ਦੇ ਵਿੱਚ ਹੀ ਮੇਲਾ ਲੱਗਾ ਹੋਵੇ, ਆਪਣੇ ਘਰ ਦੇ ਵਿੱਚ ਹੀ ਆਨੰਦ ਬਣਿਆ ਹੋਵੇ, ਚੜ੍ਹਦੀ ਕਲਾ ਬਣੀ ਹੋਵੇ ਆਪਣੇ ਘਰ ਚ, ਤੇ ਮੈਨੂੰ ਕਿਤੇ ਬਾਹਰ ਭਟਕਣ ਦੀ ਕੀ ਲੋੜ ਹੈ। ਰਾਗ ਬਸੰਤ ਵਿੱਚ ਭਗਤ ਰਾਮਾਨੰਦ ਜੀ ਨੇ ਇਹ ਬਚਨ ਉਚਾਰਨ ਕੀਤੇ ਸੀ। ਕਹਿਣ ਲੱਗੇ ਜਦੋਂ ਧਿਆਨ, ਜਦੋਂ ਬਿਰਤੀ ਗੁਰੂ ਦੇ ਸ਼ਬਦ ਵਿੱਚ ਜੁੜਦੀ ਹੈ, ਗੁਰ ਸ਼ਬਦ ਰੂਪੀ ਮੂਰਤ ਨਾਲ ਜਦੋਂ ਗੁਰੂ ਦਾ ਸਿੱਖ ਧਿਆਨ ਜੋੜਦਾ ਲਿਵ ਲਾਉਂਦਾ, ਉਹਨੂੰ ਘੱਟ ਘੱਟ ਦੇ ਵਿੱਚ ਪਾਰਬ੍ਰਹਮ ਪਰਮੇਸ਼ਰ ਹੀ ਵਸਿਆ ਹੋਇਆ ਨਜ਼ਰ ਆਉਂਦਾ ਹੈ। ਭਗਤ ਰਾਮਾਨੰਦ ਜੀ ਦਾ ਫੁਰਮਾਨ ਹੈ, ਕੱਤ ਜਾਈਐ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੈ ਮਨ ਭਇਓ ਪੰਗ। ਕਹਿੰਦੇ ਹੁਣ ਮੇਰਾ ਚਿੱਤ ਕਿਤੇ ਇੱਧਰ ਉੱਧਰ ਭਟਕਦਾ ਨਹੀਂ, ਪਿੰਗਲਾ ਹੋ ਗਿਆ। ਮੇਰੇ ਘਰ ਦੇ ਵਿੱਚ ਹੀ ਰੰਗ ਲੱਗੇ ਆ, ਮੇਰੇ ਘਰ ਦੇ ਵਿੱਚ ਹੀ ਰੌਣਕਾਂ ਲੱਗੀਆਂ, ਮੈਨੂੰ ਕਿਤੇ ਹੋਰ ਭਟਕਣ ਦੀ ਲੋੜ ਹੀ ਨਹੀਂ। ਹੁਣ ਤੇ ਦੁਨੀਆਂ ਦੇ ਵਿੱਚ ਇੱਧਰ ਉੱਧਰ ਭਟਕਣ ਤੋਂ ਮੇਰਾ ਮਨ, ਮੇਰਾ ਚਿੱਤ, ਮੇਰਾ ਹਿਰਦਾ ਪਿੰਗਲਾ ਹੋ ਗਿਆ, ਜਾਂਦਾ ਹੀ ਨਹੀਂ ਕਿਤੇ। ਗੁਰੂ ਦੇ ਦਰ ਤੇ ਡਿੱਗ ਪਿਆ, ਸਤਿਗੁਰ ਦਾ ਦਰ ਨਹੀਂ ਛੱਡਦਾ। ਕੱਤ ਜਾਈਐ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੈ ਮਨ ਭਇਓ ਪੰਗ। ਏਕ ਦਿਵਸ ਮਨ ਭਈ ਉਮੰਗ, ਕਸ ਚੰਦਨ ਚੋਵਾ ਬਹੁ ਸੁਗੰਧ। ਕਹਿਣ ਲੱਗੇ ਇੱਕ ਦਿਨ ਮੇਰੇ ਦਿਲ ਚ ਆਇਆ ਭਈ ਤਰ੍ਹਾਂ ਤਰ੍ਹਾਂ ਦੀਆਂ ਸੁਗੰਧੀਆਂ, ਚੰਦਨ, ਅਗਰਬੱਤੀਆਂ, ਧੂਫ ਲੈ ਕੇ ਮੈਂ ਵੀ ਕਿਸੇ ਠਾਕਰ ਦੁਆਰੇ ਚ, ਕਿਸੇ ਮੰਦਰ ਚ ਜਾ ਕੇ ਆਪਣੇ ਮਾਲਕ ਦੀ ਪੂਜਾ ਕਰਾਂ, ਮੈਂ ਵੀ ਉਹਦੀ ਖੁਸ਼ੀ ਲੈਣ ਵਾਸਤੇ, ਉਹਦੀ ਪੂਜਾ ਕਰਨ ਵਾਸਤੇ ਜਾਵਾਂ। ਕਹਿਣ ਲੱਗੇ ਜਦੋਂ ਮੈਂ ਘਰੋਂ ਤੁਰਨ ਲੱਗਾ ਨਾ, ਤੇ ਮੇਰੇ ਅੰਦਰੋਂ ਮੇਰੇ ਮਾਲਕ ਨੇ ਆਵਾਜ਼ ਦਿੱਤੀ, ਕਿੱਧਰ ਭਟਕਦਾ ਫਿਰਦਾ, ਮੈਂ ਤੇ ਤੇਰੇ ਦਿਲ ਚ ਬੈਠਾ, ਮੈਂ ਤੇ ਤੇਰੇ ਹਿਰਦੇ ਚ ਬੈਠਾ। ਇਹ ਨਹੀਂ ਵੀ ਭਗਤ ਰਾਮਾਨੰਦ ਜੀ ਕਿਸੇ ਠਾਕਰ ਦੁਆਰੇ ਮੰਦਰ ਚ ਜਾ ਰਹੇ ਦਲੀਲ ਦਿੰਦੇ ਆ ਸਨ। ਏਕ ਦਿਵਸ ਮਨ ਪਹੀ ਉਮੰਗ, ਕਾਸ ਚੰਦਨ ਚੋਆ ਬਹੁ ਸੁਗੰਧ, ਪੂਜਣ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ। ਮੇਰੇ ਸਤਿਗੁਰੂ ਨੇ ਉਸ ਬ੍ਰਹਮ ਨਿਰੰਕਾਰ ਪਰਮੇਸ਼ਰ ਨੂੰ ਮੇਰੇ ਮਨ ਵਿੱਚ ਵੱਸਦਾ ਵਿਖਾ ਦਿੱਤਾ। ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਏ ਦਿਖਾਇਆ ਥਾ। ਫਿਰ ਕਹਿਣ ਲੱਗੇ ਜਹਿ ਜਾਈਐ ਤੈ ਜਲ ਪਖਾਨ, ਤੂੰ ਪੂਰ ਰਹੇ ਹੈ ਸਰਬ ਸਮਾਨ। ਜਿੱਥੇ ਦੁਨੀਆਂ ਵਿੱਚ ਪਰਮੇਸ਼ਰ ਤੇਰੀ ਪੂਜਾ ਕਰਨ ਵਾਸਤੇ ਜਾਈਏ ਵੀ ਕਿ ਭਗਵਾਨ ਨੂੰ ਮੱਥਾ ਟੇਕੀਏ, ਉਹਨਾਂ ਠਾਕਰ ਦੁਆਰਿਆਂ ਤੇ ਮੰਦਰਾਂ ਚ ਦੋ ਹੀ ਚੀਜ਼ਾਂ ਮਿਲਦੀਆਂ ਨੇ। ਕੀ? ਜਹਿ ਜਾਈਏ ਤਾਂ ਜਲ ਪਖਾਨ, ਜਲ ਦਾ ਅਰਥ ਹੈ ਪਾਣੀ, ਪਖਾਨ ਦਾ ਅਰਥ ਹੈ ਪੱਥਰ। ਤੀਰਥ ਅਸਥਾਨਾਂ ਦੇ ਉੱਤੇ ਜਲ ਨੇ ਕਿ ਗੰਗਾ ਚ ਨਹਾ ਲਓ, ਜਮੁਨਾ ਚ ਇਸ਼ਨਾਨ ਕਰ ਲਓ, ਜਾਂ ਉੱਥੇ ਪਾਣੀ ਹੈ ਤੇ ਜਾਂ ਉੱਥੇ ਪੱਥਰਾਂ ਦੀਆਂ ਮੂਰਤੀਆਂ। ਪਰ ਨਿਰੰਕਾਰ ਪਰਮੇਸ਼ਰ ਮੈਨੂੰ ਸਮਝ ਆ ਗਈ ਗੁਰੂ ਦੇ ਕੋਲੋਂ, ਤੂੰ ਪੂਰ ਰਹੇ ਹੋ ਹੈ ਸਰਬ ਸਮਾਨ, ਸਾਰੀਆਂ ਥਾਵਾਂ ਤੇ ਤੂੰ ਵੱਸਦਾ ਹੈ, ਕੋਈ ਟਿਕਾਣਾ ਐਸਾ ਨਹੀਂ ਜਿੱਥੇ ਤੇਰਾ ਵਾਸਾ ਨਹੀਂ। ਜਹਾਂ ਜਾਈਏ ਤੈ ਜਲ ਪਖਾਨ, ਤੂੰ ਪੂਰ ਰਹੇ ਹੋ ਹੈ ਸਭ ਸਮਾਨ। ਵੇਦ ਪੁਰਾਣ ਸਭ ਦੇਖੇ ਜੋਏ, ਊਹਾਂ ਤਾਓ ਜਾਈਏ ਜੋ ਈਹਾਂ ਨਾ ਹੋਏ। ਸਭ ਵੇਦ ਪੁਰਾਣ ਸ਼ਾਸਤਰ ਧਾਰਮਿਕ ਗ੍ਰੰਥ, ਕਹਿਣ ਲੱਗੇ ਮੈਂ ਫਰੋਲ ਕੇ ਵੇਖ ਲਏ, ਮੈਨੂੰ ਇੱਧਰ ਉੱਧਰ ਜਾਣ ਦੀ, ਰੱਬ ਪਾਉਣ ਦੀ ਕਿਤੇ ਬਾਹਰ ਜਾ ਕੇ ਤਾਂ ਲੋੜ ਆ, ਜੇ ਇੱਥੇ ਨਾ ਹੋਵੇ, ਜੇ ਮੇਰੇ ਹਿਰਦੇ ਵਿੱਚ ਨਾ ਵੱਸਦਾ ਹੋਏ, ਤੇ ਜੇ ਮੇਰੇ ਹਿਰਦੇ ਵਿੱਚ ਵੱਸਦਾ ਤੇ ਮੈਨੂੰ ਕਿਤੇ ਭਟਕਣ ਦੀ ਕੀ ਲੋੜ ਹੈ। ਗੁਰੂ ਤੋਂ ਬਲਿਹਾਰ ਜਾਂਦੇ ਫਿਰ, ਸਤਿਗੁਰ ਮੈਂ ਬਲਿਹਾਰੀ ਤੋਰ, ਮੇਰੇ ਦਾਤੇ ਸਤਿਗੁਰੂ ਜੀ ਮੈਂ ਤੁਹਾਡੇ ਤੋਂ ਬਲਿਹਾਰ, ਕਿਉਂ ਜਿਨ ਸਕਲ ਬਿਕਲ ਭਰਮ ਕਾਟੇ ਮੋਰ। ਜਿਸ ਸਤਿਗੁਰੂ ਨੇ ਮੇਰੇ ਸਾਰੇ ਦੇ ਸਾਰੇ ਭਰਮ ਕੱਟ ਦਿੱਤੇ, ਲਾ ਦਿੱਤੇ ਮੇਰੇ ਮਨ ਹਿਰਦੇ ਤੋਂ, ਪੜਦੇ ਅੰਦਰ ਵੱਸਦਾ ਰੱਬ ਵਿਖਾ ਦਿੱਤਾ, ਮੈਨੂੰ ਨੀ ਕਿਤੇ ਭਟਕਣ ਦੀ ਲੋੜ। ਮੈਂ ਨਹੀਂ ਕਿਤੇ ਹੋਰ ਸੰਸਾਰ ਜਗਤ ਵਿੱਚ ਠੋਕਰਾਂ ਖਾਂਦਾ। ਸਤਿਗੁਰ ਮੈਂ ਬਲਿਹਾਰੀ ਤੋਰ, ਜਿਨ ਸਕਲ ਬਿਕਲ ਭ੍ਰਮ ਕਾਟੇ ਮੋਰ, ਰਾਮਾਨੰਦ ਸੁਆਮੀ ਰਮਤ ਬ੍ਰਹਮ, ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਗੁਰੂ ਦੇ ਸ਼ਬਦ ਵਿੱਚ ਇੰਨੀ ਸਮਰੱਥਾ ਹੈ ਕਿ ਕਰੋੜਾਂ ਕੀਤੇ ਹੋਏ ਭੈੜੇ ਕਰਮ ਵੀ ਜਿਹੜੇ ਉਹਨਾਂ ਨੂੰ ਕੱਟ ਦਿੰਦਾ, ਖਤਮ ਕਰ ਦਿੰਦਾ, ਮਿਟਾ ਦਿੰਦਾ ਹੈ ਗੁਰੂ ਦਾ ਸ਼ਬਦ। ਗੁਰੂ ਦੇ ਸ਼ਬਦ ਵਿੱਚ ਇਹ ਸਮਰੱਥਾ ਹੈ, ਤਾਕਤ ਹੈ ਕਿ ਸਾਰੇ ਦੇ ਸਾਰੇ ਅੱਜ ਤੱਕ ਦੇ ਕੀਤੇ ਗੁਨਾਹ ਤੇ ਭੈੜੇ ਕਰਮਾਂ ਤੇ ਲਕੀਰ ਫੇਰ ਦਿੰਦਾ ਹੈ। ਇਸ ਲਈ ਭਗਤ ਰਾਮਾਨੰਦ ਜੀ ਦਾ ਭਾਵ ਹੈ, ਹਿਰਦੇ ਵਿੱਚ ਵਸਦਾ ਪਰਮੇਸ਼ਰ ਮੈਂ ਕਿਤੇ ਨਹੀਂ ਭਟਕਦਾ, ਗੁਰੂ ਦਾ ਸ਼ਬਦ ਹਿਰਦੇ ਵਿੱਚ ਟਿਕਿਆ, ਮੈਨੂੰ ਕਿਤੇ ਜਾਣ ਦੀ ਲੋੜ ਨਹੀਂ। ਕੱਤ ਜਾਈਏ ਰੇ ਘਰ ਲਾਗੋ ਰੰਗ, ਮੇਰੇ ਘਰ ਚ ਹੀ ਪਰਮਾਤਮਾ ਦਾ ਰੰਗ ਲੱਗਾ, ਉਹਦੇ ਨਾਲ ਪ੍ਰੇਮ ਬਣ ਗਿਆ ਮੇਰਾ, ਮੇਰਾ ਚਿੱਤ ਨਾ ਚੱਲੇ ਮਨ ਪਇਓ ਭੰਗ। ਤੋ ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਵਰਤ ਰਹੇ ਨੇ, ਗੁਰ ਮੂਰਤ ਗੁਰ ਧਿਆਨ ਧਰ, ਘਟ ਘਟ ਪੂਰਨ ਬ੍ਰਹਮ ਦਿਖਾਇਆ। ਗੁਰੂ ਦੀ ਮੂਰਤ ਦਾ ਧਿਆਨ ਧਰਨਾ, ਗੁਰ ਸ਼ਬਦ ਦਾ ਧਿਆਨ ਧਰਨਾ। ਗੁਰਸਿੱਖ ਗੁਰਮੁਖਾਂ ਦੇ ਮਨ ਹਿਰਦੇ ਚ ਗੁਰੂ ਦਾ ਸ਼ਬਦ ਟੇਕ ਗਿਆ, ਉਹਨਾਂ ਨੇ ਸਤਿਗੁਰ ਦੇ ਚਰਨਾਂ ਨਾਲ ਧਿਆਨ ਜੋੜ ਲਿਆ, ਉਹਨਾਂ ਨੂੰ ਘਟ ਘਟ ਵਿੱਚ ਵਸਦਾ, ਜਰੇ ਜਰੇ ਵਿੱਚ ਵਸਦਾ ਪਰਮੇਸ਼ਰ ਨਜ਼ਰੀ ਆਉਣ ਲੱਗ ਪਿਆ। ਸ਼ਬਦ ਸੁਰਤ ਉਪਦੇਸ਼ ਲਿਵ, ਪਾਰ ਬ੍ਰਹਮ ਗੁਰ ਗਿਆਨ ਜਣਾਇਆ। ਸ਼ਬਦ ਦੇ ਵਿੱਚ ਜੋੜ ਲਈ ਸੁਰਤ, ਲਿਵ ਸਮਾਧੀ ਲੱਗ ਗਈ ਪਰਮਾਤਮਾ ਨਾਲ, ਸਤਿਗੁਰੂ ਪਾਤਸ਼ਾਹ ਨੇ ਉਸ ਨਿਰੰਕਾਰ ਵਾਹਿਗੁਰੂ ਦਾ ਗਿਆਨ ਜਣਾ ਦਿੱਤਾ, ਬਖਸ਼ ਦਿੱਤਾ, ਪਈ ਸਿੱਖਾ ਤੈਨੂੰ ਕਿਤੇ ਇੱਧਰ ਉੱਧਰ ਭਟਕਣ ਦੀ ਲੋੜ ਨਹੀਂ, ਸਭ ਮਹਿ ਜੋਤ ਜੋਤ ਹੈ ਸੋਏ, ਸਾਰਿਆਂ ਦੇ ਅੰਦਰ ਜਿਹੜਾ ਰੱਬ ਵੱਸਦਾ ਉਹ ਤੇਰੇ ਅੰਦਰ ਵੀ ਵੱਸਦਾ ਹੈ। ਸਿਲਾ ਅਲੂਣੀ ਚਟਣੀ, ਚਰਨ ਕਮਲ ਚਰਨੋਦਕ ਪਿਆਇਆ। ਜਿਸ ਨੇ ਅਲੂਣੀ ਸਿਲਾ ਚਟਣੀ ਕੀਤੀ ਹੈ, ਉਸ ਨੂੰ ਚਰਨਾ ਕਮਲਾਂ ਦਾ ਚਰਨੋਦਕ ਭਾਵ ਚਰਨਾਮ੍ਰਿਤ ਪੀ ਕੇ ਉਹਨੇ ਹੋਰਨਾਂ ਨੂੰ ਵੀ ਪਿਆਇਆ, ਕਿਉਂਕਿ ਉਹਨੂੰ ਰਸ ਆਇਆ। ਉਹ ਵਿਸ਼ਿਆਂ ਵਿਕਾਰਾਂ ਦੇ ਵਿੱਚ ਗਲਤਾਨ ਨਹੀਂ, ਦੁਨੀਆਂ ਦੇ ਰਸ ਕਸ ਆਦਿਕ ਨਹੀਂ ਪੀਂਦਾ, ਉਹ ਕੇਵਲ ਪਰਮੇਸ਼ਰ ਦੇ ਨਾਮ ਦਾ ਰਸ ਪੀਂਦਾ ਹੈ। ਚਰਨ ਧੋਏ ਰਹਿ ਰਾਸ ਕਰ, ਚਰਨਾਮ੍ਰਿਤ ਸਿੱਖਾਂ ਪੀ ਲਾਇਆ। ਸਤਿਗੁਰ ਦੇ ਚਰਨਾਂ ਕਮਲਾਂ ਦਾ ਜਲ ਛਕਿਆ, ਉਹਨੇ ਆਪ ਵੀ ਪੀਤਾ, ਹੋਰਨਾਂ ਨੂੰ ਵੀ ਪਿਆਇਆ, ਉਹਦੇ ਵਿੱਚੋਂ ਆਪ ਵੀ ਰਸ ਮਾਣਿਆ, ਦੂਸਰਿਆਂ ਨੂੰ ਵੀ ਰਸ ਦਿੱਤਾ। ਇਹ ਗੁਰਸਿੱਖ ਦਾ ਜੀਵਨ ਹੈ, ਆਪ ਰਸ ਮਾਣਿਆ, ਦੂਜਿਆਂ ਨੂੰ ਜਣਾਇਆ, ਆਪ ਬੰਦਗੀ ਕੀਤੀ, ਦੂਜਿਆਂ ਨੂੰ ਬੰਦਗੀ ਨਾਲ ਜੋੜਿਆ, ਆਪ ਗੁਰੂ ਦੀ ਸਿੱਖੀ ਕਮਾਈ, ਦੂਸਰਿਆਂ ਨੂੰ ਸਿੱਖੀ ਵਿੱਚ ਲਿਆਂਦਾ, ਆਪ ਰੱਬ ਦੀ ਇਬਾਦਤ ਤੇ ਬੰਦਗੀ ਵਿੱਚ ਜੁੜੇ, ਦੂਸਰਿਆਂ ਨੂੰ ਵੀ ਗੁਰੂ ਦੀ ਹਜ਼ੂਰੀ ਵਿੱਚ ਲਿਆ ਕੇ ਪਰਮਾਤਮਾ ਦੀ ਬੰਦਗੀ ਵਿੱਚ ਲੀਨ ਕਰ ਦਿੱਤਾ। ਇਹ ਗੁਰਸਿੱਖ ਗੁਰਮੁਖਾਂ ਦਾ ਜੀਵਨ ਹੈ। ਗੁਰਮਤ ਨਿਹਚਲ ਚਿੱਤ ਕਰ, ਸੁਖ ਸੰਪਟ ਵਿੱਚ ਨਿਜ ਘਰ ਛਾਇਆ। ਗੁਰੂ ਦੀ ਮਤ ਆਪਣੇ ਮਨ ਹਿਰਦੇ ਵਿੱਚ ਗੁਰਸਿੱਖਾਂ ਨੇ ਵਸਾ ਲਈ। ਨਿਹਚਲ ਮਤ, ਨਿਹਚਲ ਚਿੱਤ, ਨਿਹਚਲ ਹਿਰਦਾ ਬਣ ਗਿਆ ਉਹਨਾਂ ਦਾ, ਭਾਵ ਅਚਲ ਚਿੱਤ, ਕਿਸੇ ਕਿਤੇ ਇੱਧਰ ਉੱਧਰ ਭਟਕਦਾ ਨਹੀਂ। ਨਿਹਚਲ ਮਤ ਵੀ ਬਣ ਗਈ ਉਹਨਾਂ ਦੀ, ਕਿਤੇ ਇੱਧਰ ਉੱਧਰ ਭਟਕਦੀ ਨਹੀਂ ਮਤ। ਹੁਣ ਐਸੇ ਆਤਮਿਕ ਆਨੰਦ ਦੇ ਵਿੱਚ, ਆਤਮਿਕ ਰਸ ਦੇ ਵਿੱਚ ਲੀਨ ਹੋ ਗਏ ਉਹ, ਸਮਝੋ ਕਿ ਸੁੱਖ ਸੰਪਤ ਵਿੱਚ ਨਿੱਜ ਘਰ ਛਾਇਆ। ਕਹਿੰਦੇ ਕਿ ਸੁੱਖਾਂ ਦੇ ਡੱਬੇ ਵਿੱਚ ਨਿੱਜ ਸਰੂਪ ਚ ਮਨ ਹਿਰਦਾ ਸਥਿਰ ਹੋ ਗਿਆ, ਟਿਕ ਗਿਆ, ਜਿਵੇਂ ਸੁੱਖਾਂ ਦਾ ਡੱਬਾ ਮਿਲ ਗਿਆ ਹੋਵੇ, ਉਹਨਾਂ ਨੂੰ ਆਨੰਦ ਦਾ ਭਰਿਆ ਕੋਈ ਖਜ਼ਾਨਾ ਉਹਨਾਂ ਨੂੰ ਪ੍ਰਾਪਤ ਹੋ ਗਿਆ ਹੋਵੇ। ਐਸਾ ਗੁਰਸਿੱਖਾਂ ਦਾ ਜੀਵਨ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਕੇ, ਗੁਰ ਸ਼ਬਦ ਵਿੱਚ ਜੁੜ ਕੇ ਬਣ ਜਾਂਦਾ ਹੈ। ਪਰ ਤਨ ਪਰ ਧਨ ਪਰ ਹਰੇ, ਪਾਰਸ ਪਰਸ ਅਪਰਸ ਰਹਾਇਆ। ਪਾਰਸ ਗੁਰੂ ਦੇ ਚਰਨ ਪਰਸ ਕੇ, ਪਰਾਇਆ ਤਨ ਤੇ ਪਰਾਇਆ ਧਨ, ਇਹਨਾਂ ਪਦਾਰਥਾਂ ਨੂੰ ਉਹਨਾਂ ਨੇ ਮਨ ਕਰਕੇ ਬਿਰਤੀ ਕਰਕੇ ਛੱਡ ਦਿੱਤਾ, ਇਹਨਾਂ ਨੂੰ ਸਪਰਸ਼ ਹੀ ਨਹੀਂ ਕਰਦੇ। ਪਰਾਇਆ ਤਨ ਤੇ ਪਰਾਇਆ ਧਨ, ਭਾਵ ਪਰਾਇਆ ਮਰਦ ਤੇ ਪਰਾਈ ਔਰਤ ਨੂੰ ਬੁਰੀ ਨੀਅਤ ਨਾਲ ਨਹੀਂ ਤੱਕਦੇ, ਪਰਸਦੇ ਹੀ ਨਹੀਂ ਹਨ, ਸਪਰਸ਼ ਹੀ ਨਹੀਂ ਕਰਦੇ, ਤੇ ਪਰਾਏ ਧਨ ਵਾਲੇ ਪਾਸੇ ਬੁਰੀ ਨੀਅਤ ਨਾਲ ਤੱਕਦੇ ਹੀ ਨਹੀਂ। ਆਪਣੀ ਕਿਰਤ ਕਰਕੇ ਭੋਜਨ ਪ੍ਰਸ਼ਾਦ ਛਕਦੇ ਨੇ, ਤੇ ਆਪਣੇ ਪਰਿਵਾਰ ਦੇ ਵਿੱਚ ਨਿਜ ਨਾਰੀ ਸੰਗ ਨੇਹੋ ਤੁਮ ਨਿਤ ਵਡਈਓ, ਇਹ ਜੀਵਨ ਉਹਨਾਂ ਦਾ ਬਣ ਚੁੱਕਾ ਹੈ। ਭਗਤ ਨਾਮਦੇਵ ਜੀ ਨੇ ਬਚਨ ਵਰਤੇ ਬਾਣੀ ਚ, ਕਹਿਣ ਲੱਗੇ ਸੱਜਣਾ ਪਰਾਏ ਧਨ ਤੋਂ ਮਨ ਬਿਰਤੀ ਕਰਕੇ ਪਰੇ ਹਟ ਜਾ, ਰੱਬ ਤੇਰੇ ਸਾਹਮਣੇ ਬੈਠਾ ਹੈ। ਇਹਨਾਂ ਗੁਣਾਂ ਨਾਲ ਪਰਮੇਸ਼ਰ ਪ੍ਰਾਪਤ ਕੀਤਾ ਜਾ ਸਕਦਾ ਹੈ। ਪਰ ਧਨ, ਪਰ ਦਾਰਾ, ਪਰ ਹਰੀ, ਤਿੰਨ ਕਹਿ ਨਿਕਟ ਬਸੈ ਨਰ ਹਰੀ। ਪਰ ਧਨ, ਪਰਾਇਆ ਧਨ ਮਾਇਆ ਆਦਿਕ, ਪਰ ਦਾਰਾ ਪਰਾਈ ਔਰਤ, ਪਰ ਹਰੀ ਪਰੇ ਹਟ ਜਾ ਇਹਨਾਂ ਤੋਂ। ਤੇ ਜੇ ਪਰੇ ਹਟ ਜਾਏਗਾ ਬਿਰਤੀ ਕਰਕੇ ਸੁਰਤ ਕਰਕੇ, ਤਿੰਨ ਕਹਿ ਨਿਕਟ ਬਸੇ ਨਰ ਹਰੀ, ਉਹ ਨਰ ਹਰੀ ਉਹ ਪਰਮਾਤਮਾ ਵਾਹਿਗੁਰੂ ਉਹਨਾਂ ਦੇ ਨਿਕਟ ਵੱਸਦਾ ਹੈ, ਕੋਲ ਵੱਸਦਾ, ਰੱਬ ਦਾ ਦਰਸ਼ਨ ਪਾ ਲੈਂਦੇ ਹਨ। ਅਖੀਰਲੀ ਪੰਕਤੀ ਵਿੱਚ ਫੁਰਮਾਨ ਕਰ ਰਹੇ ਨੇ, ਸਾਧ ਅਸਾਧ ਸਾਧ ਸੰਗ ਆਇਆ, ਕਿਉਂਕਿ ਸਾਧ ਸੰਗਤ ਵਿੱਚ ਆ ਕੇ ਹੀ ਇਸ ਅਸਾਧ ਮਨ ਨੂੰ ਆਪਣੇ ਵੱਸ ਵਿੱਚ ਕੀਤਾ ਜਾ ਸਕਦਾ ਹੈ। ਇਸ ਲਈ ਗੁਰਸਿੱਖ ਪਿਆਰੇ ਸਾਧ ਸੰਗਤ ਵਿੱਚ ਗੁਰੂ ਦੇ ਚਰਨਾਂ ਚ ਜੁੜਦੇ ਨੇ ਤੇ ਗੁਰੂ ਚਰਨਾਂ ਨਾਲ ਜੁੜ ਕੇ ਉਹਨਾਂ ਦਾ ਮਨ ਉਹਨਾਂ ਦੇ ਵੱਸ ਵਿੱਚ ਆ ਗਿਆ ਹੈ। ਜਿਹੜਾ ਮਨ ਬੜਾ ਅਸਾਧ ਹੈ, ਅਸਾਧ ਦਾ ਮਤਲਬ ਇਹਨੂੰ ਸਾਧਨਾ ਬੜਾ ਔਖਾ ਹੈ, ਕੰਟਰੋਲ ਵਿੱਚ ਕਰਨਾ ਬੜਾ ਕਠਿਨ ਹੈ, ਪਰ ਜਿਹੜੇ ਸਾਧ ਸੰਗਤ ਵਿੱਚ ਆ ਗਏ, ਗੁਰੂ ਦੀ ਸ਼ਰਨ ਵਿੱਚ ਆ ਗਏ, ਉਹਨਾਂ ਨੇ ਆਪਣੇ ਮਨ ਨੂੰ ਵੱਸ ਵਿੱਚ ਕਰ ਲਿਆ। ਕਿਉਂ? ਉਹਨਾਂ ਨੇ ਮਨ ਵਿੱਚ ਗੁਰੂ ਦਾ ਸ਼ਬਦ ਵਸਾ ਲਿਆ, ਅੰਤਸ਼ਕਰਨ ਵਿੱਚ ਗੁਰੂ ਕੀ ਬਾਣੀ ਵਸਾ ਲਈ, ਅੰਤਸ਼ਕਰਨ ਵਿੱਚ ਗੁਰੂ ਦਾ ਦਿੱਤਾ ਗਿਆਨ ਟਿਕ ਗਿਆ। ਕਿਸੇ ਪਾਸੇ ਮਨ ਨਹੀਂ ਦੌੜਦਾ, ਇਹ ਮਨ ਹੁਣ ਸਦਾ ਵਾਸਤੇ ਸਤਿਗੁਰੂ ਦੇ ਚਰਨਾਂ ਵਿੱਚ ਲੀਨ ਹੋ ਗਿਆ। ਵਾਰ 25 ਪੌੜੀ 3 ਵਿੱਚ ਪਾਵਨ ਪਵਿੱਤਰ ਬਚਨ ਗੁਰਮੁਖਾਂ ਦੇ ਪ੍ਰਥਾਏ ਹੀ ਉਚਾਰਨ ਕਰਦਿਆਂ ਅੰਮ੍ਰਿਤ ਬੋਲ ਵਰਣਨ ਕਰ ਰਹੇ ਹਨ। ਜਿਉ ਵੜ ਬੀਓ ਸੰਜੀਓ, ਹੋਏ ਕਰ ਵਿਸਥਾਰ ਬਿਰਖ ਉਪਜਾਇਆ, ਬਿਰਖੋਂ ਹੋਏ ਸੁਹੰਸ ਫਲ, ਫਲ ਫਲ ਵਿੱਚ ਬਹੁ ਬੀ ਸਮਾਇਆ। ਦੁਤੀਆ ਚੰਦ ਅਗਾਸ ਜਿਉ, ਆਦਿ ਪੁਰਖ ਆਦੇਸ਼ ਕਰਾਇਆ, ਤਾਰੇ ਮੰਡਲ ਸੰਤ ਜਨ, ਧਰਮਸਾਲ ਸੱਚਖੰਡ ਵਸਾਇਆ। ਪੈਰੀ ਪੈ ਪਾਖਾਕ ਹੋਏ, ਆਪ ਗਵਾਏ ਨਾ ਆਪ ਜਣਾਇਆ। ਗੁਰਮੁਖ ਸੁਖ ਫਲ ਧਰੂ ਜਿਵੇਂ, ਨਿਹਚਲ ਵਾਸ ਅਗਾਸ ਚੜਾਇਆ, ਸਭ ਤਾਰੇ ਚੌ ਫੇਰ ਫਿਰਾਇਆ, ਸਭ ਤਾਰੇ ਚੌ ਫੇਰ ਫਿਰਾਇਆ। ਜਿਉ ਵੜ ਬੀਓ ਸੰਜੀਓ, ਹੋਏ ਕਰ ਵਿਸਥਾਰ ਬਿਰਖ ਉਪਜਾਇਆ। ਵੜ ਸ਼ਬਦ ਜਿਹੜਾ, ਇਸ ਦਾ ਅਰਥ ਹੈ ਬੋੜ ਦਾ ਦਰਖਤ, ਬੜਾ ਵੱਡਾ ਹੁੰਦਾ, ਇਹਦਾ ਵਿਸਥਾਰ ਬਹੁਤ, ਬੜੀ ਘਣੀ ਸੰਘਣੀ ਛਾਂ ਹੁੰਦੀ ਇਸ ਦੀ। ਕਹਿਣ ਲੱਗੇ ਜਿਵੇਂ ਬੋੜ ਦਾ ਦਰਖਤ ਹੈ, ਪਰ ਉਸ ਬੋੜ ਦੇ ਦਰਖਤ ਦਾ ਜਿਹੜਾ ਬੀਜ ਹੈ ਉਹ ਬੜਾ ਬਰੀਕ ਜਿਹਾ, ਐਵੇਂ ਖਸ ਖਸ ਦੇ ਦਾਣੇ ਵਰਗਾ ਉਹਦਾ ਬੀਜ ਹੁੰਦਾ। ਜਿਵੇਂ ਬੋੜ ਦਾ ਬੀਜ ਪੁੰਗਰ ਕੇ ਧਰਤੀ ਦੇ ਵਿੱਚ ਪੈ ਕੇ ਬੜੇ ਵਿਸਥਾਰ ਵਾਲਾ ਇੱਕ ਵੱਡਾ ਦਰਖਤ ਬਣ ਜਾਂਦਾ ਹੈ, ਦੂਸਰਿਆਂ ਨੂੰ ਛਾਂ ਦਿੰਦਾ, ਪਾਰੇ ਉਪਕਾਰ ਕਰਦਾ। ਪਰ ਨਾਲ ਬਚਨ ਵਰਤੇ ਕਹਿਣ ਲੱਗੇ ਬਿਰਖੋਂ ਹੋਏ ਸੁਹੰਸ ਫਲ, ਉਸ ਬਿਰਛ ਤੋਂ ਹਜ਼ਾਰਾਂ ਹੀ ਫਲ ਪੈਦਾ ਹੋ ਜਾਂਦੇ। ਹੁਣ ਬੀਜ ਭਾਵੇਂ ਛੋਟਾ ਧਰਤੀ ਚ ਬੀਜਿਆ, ਬੋੜ ਦਾ ਦਰਖਤ ਉਗ ਖਲੋਤਾ, ਹੁਣ ਉਹ ਜਿਹੜਾ ਬੋੜ ਦਾ ਰੁੱਖ ਹੈ ਉਸ ਨੂੰ ਹਜ਼ਾਰਾਂ ਹੀ ਫਲ ਲੱਗ ਜਾਂਦੇ ਆ, ਤੇ ਇੱਕ ਇੱਕ ਫਲ ਦੇ ਵਿੱਚ ਕਈ ਕਈ ਬੀਜ ਭਰੇ ਹੁੰਦੇ। ਫਲ ਫਲ ਵਿੱਚ ਬਹੁ ਬੀ ਸਮਾਇਆ, ਇੱਕ ਇੱਕ ਫਲ ਦੇ ਵਿੱਚ ਕਿੰਨੇ ਕਿੰਨੇ ਬੀਜ ਨੇ। ਭਾਈ ਗੁਰਦਾਸ ਜੀ ਦਾ ਦ੍ਰਿਸ਼ਟਾਂਤ ਸਾਧ ਸੰਗਤ ਪਤਾ ਕੀ ਹੈ, ਇੱਕ ਗੁਰਮੁਖ ਹਜ਼ਾਰਾਂ ਨੂੰ ਆਪਣੇ ਵਰਗਾ ਕਰ ਲੈਂਦਾ ਹੈ। ਬੰਦਗੀ ਵਾਲਾ ਜੀਵਨ ਹੋਵੇ, ਜਿਹੜੇ ਹੋ ਹੀ ਗੁਰਮੁਖ ਗਏ, ਗੁਰੂ ਦੇ ਗੁਰਸਿੱਖ ਬਣ ਗਏ, ਕਹਿਣ ਲੱਗੇ ਇੱਕ ਇੱਕ ਗੁਰਮੁਖ ਜਿਹੜਾ ਹਜ਼ਾਰਾਂ ਹਜ਼ਾਰਾਂ ਸੰਸਾਰ ਦਿਆਂ ਲੋਕਾਂ ਨੂੰ ਆਪਣੇ ਜਿਹਾ ਬਣਾ ਲੈਂਦਾ, ਜਿਵੇਂ ਇੱਕ ਛੋਟੇ ਜਿਹੇ ਬੀਜ ਤੋਂ ਏਡਾ ਵੱਡਾ ਬੋੜ ਦਾ ਦਰਖਤ ਪੈਦਾ ਹੋਇਆ, ਤੇ ਆਪਣੇ ਤੋਂ ਪਤਾ ਨਹੀਂ ਹੋਰ ਕਿੰਨੇ ਉਹਨੇ ਬੀਜ ਹੋਰ ਪੈਦਾ ਕਰ ਦਿੱਤੇ। ਇਸੇ ਤਰ੍ਹਾਂ ਫਿਰ ਦ੍ਰਿਸ਼ਟਾਂਤ ਦਿੰਦੇ ਨੇ, ਦੁਤੀਆ ਚੰਦ ਅਗਾਸ ਜਿਉ, ਆਦਿ ਪੁਰਖ ਆਦੇਸ਼ ਕਰਾਇਆ। ਆਕਾਸ਼ ਵਿਖੇ ਦੂਜ ਦੇ ਚੰਦ ਵਾਂਗੂ ਆਦਿ ਪੁਰਖ ਨਮਸਕਾਰਾਂ ਕਰਾਉਂਦਾ ਹੈ, ਭਾਵ ਨਿਰੰਕਾਰ ਪਰਮਾਤਮਾ ਸਾਰਿਆਂ ਨੂੰ ਚਾਨਣ ਪ੍ਰਕਾਸ਼ ਵੰਡਣ ਵਾਲਾ ਦਾਤਾ, ਸਾਰਾ ਜਗਤ ਉਸ ਨੂੰ ਨਮਸਕਾਰਾਂ ਕਰਦਾ ਹੈ, ਮੱਥੇ ਟੇਕਦਾ ਹੈ। ਤੇ ਜਿਹੜੇ ਨਿਰੰਕਾਰ ਪਰਮੇਸ਼ਰ ਦੇਹ ਬਣ ਗਏ ਤੇ ਜਿਨ੍ਹਾਂ ਗੁਰਮੁਖ ਜਨਾਂ ਨੇ ਆਪਣੇ ਜੈਸੇ ਦੁਨੀਆਂ ਵਿੱਚ ਪ੍ਰਚਾਰ ਕਰਕੇ ਹੋਰ ਕਈ ਪੈਦਾ ਕਰ ਦਿੱਤੇ, ਸੰਸਾਰ ਫਿਰ ਉਹਨਾਂ ਅੱਗੇ ਵੀ ਸਿਰ ਝੁਕਾਉਂਦਾ ਹੈ, ਨਮਸਕਾਰਾਂ ਕਰਦਾ ਹੈ। ਤਾਰੇ ਮੰਡਲ ਸੰਤ ਜਨ ਧਰਮਸਾਲ ਸੱਚਖੰਡ ਵਸਾਇਆ। ਆਪ ਸਪਸ਼ਟ ਕਰ ਦਿੱਤਾ ਨਾ, ਕਹਿਣ ਲੱਗੇ ਤਾਰੇ ਮੰਡਲ ਸੰਤ ਜਨ, ਗੁਰੂ ਪਿਆਰਿਓ ਜਿਹੜੇ ਸੰਤ ਜਨ ਹਨ ਉਹ ਤਾਰਿਆਂ ਦੇ ਮੰਡਲਾਂ ਵਾਂਗੂ ਹਨ। ਕਿਵੇਂ ਆਕਾਸ਼ ਦੇ ਵਿੱਚ ਤਾਰੇ ਨੇ, ਕਹਿਣ ਲੱਗੇ ਕਿਵੇਂ ਚਮਕਾਂ ਮਾਰ ਰਹੇ। ਕਹਿਣ ਲੱਗੇ ਸੰਤ ਜਨ ਤਾਰਿਆਂ ਦੇ ਮੰਡਲਾਂ ਵਾਂਗੂ ਨੇ, ਧਰਮਸ਼ਾਲ ਸੱਚਖੰਡ ਦੇ ਵਿੱਚ ਵੱਸਦੇ ਹਨ। ਤੇ ਧਰਮਸ਼ਾਲ ਸੱਚਖੰਡ ਗੁਰੂ ਕੀ ਸੰਗਤ, ਜਿਵੇਂ ਵੱਡਾ ਆਕਾਸ਼ ਹੈ ਤੇ ਆਕਾਸ਼ ਦੇ ਵਿੱਚ ਤਾਰੇ ਚਮਕਦੇ ਨੇ। ਕਹਿਣ ਲੱਗੇ ਇੱਦਾਂ ਜਿਹੜੀ ਗੁਰੂ ਦੀ ਸਾਧ ਸੰਗਤ ਹੈ ਉਹ ਹੈ ਆਕਾਸ਼, ਗੁਰੂ ਕੀ ਸਤ ਸੰਗਤ ਹੈ ਸੱਚਖੰਡ ਰੂਪੀ ਆਕਾਸ਼। ਤੇ ਇਸ ਆਕਾਸ਼ ਦੇ ਵਿੱਚ ਜਿਹੜੇ ਹਨ ਸੰਤ ਜਨ, ਸੰਤ ਭਲੇ ਗੁਰਸਿੱਖ ਹੈ ਜਿਨ ਨਾਹੀ ਚਿੰਤ ਪਰਾਈ ਚੁਖਾ, ਉਹ ਫਿਰ ਤਾਰਿਆਂ ਦੀ ਤਰ੍ਹਾਂ ਚਮਕਾਂ ਮਾਰਦੇ ਹਨ। ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਗੁਰੂ ਕੀ ਸੰਗਤ ਹੈ ਆਕਾਸ਼, ਤੇ ਆਕਾਸ਼ ਦੇ ਵਿੱਚ ਜਿਵੇਂ ਤਾਰੇ ਚਮਕਦੇ ਨੇ, ਇਸ ਤਰ੍ਹਾਂ ਗੁਰੂ ਦੀ ਹਜ਼ੂਰੀ ਵਿੱਚ ਸਾਧ ਸੰਗਤ ਵਿੱਚ ਸੰਤ ਜਨ, ਗੁਰੂ ਦੇ ਸਿੱਖ ਪਿਆਰੇ ਤਾਰਿਆਂ ਦੀ ਤਰ੍ਹਾਂ ਗੁਰਸਿੱਖੀ ਵਿੱਚ ਪਰਪੱਕ ਹੋ ਕੇ ਐ ਚਮਕਾਂ ਡਲਕਾਂ ਮਾਰਦੇ ਹਨ। ਪੈਰੀ ਪੈ ਪਾ ਖਾਕ ਹੋਏ, ਆਪ ਗਵਾਏ ਨਾ ਆਪ ਜਣਾਇਆ। ਨਿਮਰਤਾ ਕਿੰਨੀ ਹੈ ਉਹਨਾਂ ਚ, ਪੈਰਾਂ ਦੀ ਖਾਕ ਹੋ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਪੈਰੀ ਪਏ ਰਹਿੰਦੇ ਹਨ, ਭਾਵ ਹੰਕਾਰ ਨਹੀਂ ਕਰਦੇ, ਆਪਾ ਭਾਵ ਗਵਾ ਕੇ ਗੁਰੂ ਦੇ ਹੀ ਬਣ ਜਾਂਦੇ ਹਨ। ਆਪਣਾ ਆਪ ਜਣਾਉਂਦੇ ਨਹੀਂ ਵੀ ਅਸੀਂ ਬੜੇ ਵੱਡੇ ਹਾਂ, ਹੈਨ ਉਹਨਾਂ ਪਾਸ ਬੰਦਗੀ ਦਾ ਬੇਅੰਤ ਭੰਡਾਰਾ, ਬੰਦਗੀ ਦਾ ਬੇਅੰਤ ਖਜ਼ਾਨਾ, ਪਰ ਹਉਮੈ ਨਹੀਂ ਹੈ, ਮਨ ਬਿਰਤੀ ਕਰਕੇ ਆਪਾ ਗਵਾਇਆ ਹੋਇਆ ਉਹਨਾਂ ਨੇ। ਕੈਸਾ ਜੀਵਨ ਹੈ ਉਹਨਾਂ ਦਾ, ਗੁਰਮੁਖ ਸੁਖ ਫਲ ਧਰੂ ਜਿਵੇਂ, ਨਿਹਚਲ ਵਾਸ ਅਗਾਸ ਚੜਾਇਆ। ਉਹ ਜਿਹੜੇ ਗੁਰਮੁਖ ਗੁਰੂ ਦੀ ਸ਼ਰਨ ਪਏ ਨਾ, ਉਹਨਾਂ ਕੋਲ ਐਸਾ ਆਤਮਿਕ ਸੁੱਖ ਦਾ ਫਲ ਹੈ, ਕਹਿਣ ਲੱਗੇ ਜਿਸ ਤਰ੍ਹਾਂ ਧਰੂ ਭਗਤ ਦੇ ਕੋਲ ਹੈ, ਜਿਵੇਂ ਧਰੂ ਨੇ ਬੰਦਗੀ ਕੀਤੀ ਤੇ ਜਗਤ ਦੇ ਉੱਤੇ ਅਟਲ ਹੋ ਗਿਆ, ਇਸੇ ਤਰ੍ਹਾਂ ਨਿਹਚਲ ਵਾਸ ਅਗਾਸ ਚੜਾਇਆ। ਕਹਿੰਦੇ ਆਕਾਸ਼ ਰੂਪ ਸੱਚਖੰਡ ਵਿਖੇ ਅਟਲ ਵਾਸਾ ਰੱਖਦੇ ਆ, ਜਿਵੇਂ ਇੱਕ ਤਾਰੇ ਦਾ ਨਾਮ ਧਰੂ ਰੱਖ ਦਿੱਤਾ, ਔਰ ਉਹ ਧਰੂ ਜਿਹੜਾ ਆਪਣੇ ਨਾਮ ਕਰਕੇ ਬੰਦਗੀ ਕਰਕੇ ਦੁਨੀਆਂ ਵਿੱਚ ਸਦਾ ਵਾਸਤੇ ਅਮਰ ਹੋ ਗਿਆ। ਭਾਈ ਗੁਰਦਾਸ ਜੀ ਨੇ ਇੱਕ ਬਚਨ ਹੋਰ ਦੱਸਿਆ, ਕਹਿੰਦੇ ਸਭ ਤਾਰੇ ਚੌਫੇਰ ਫਿਰਾਇਆ, ਸਾਰੇ ਦੇ ਸਾਰੇ ਜਿਹੜੇ ਬਾਕੀ ਤਾਰੇ ਨੇ ਨਾ, ਉਹ ਧਰੂ ਤਾਰੇ ਦੀ ਪਰਿਕਰਮਾ ਕਰਦੇ, ਆਲੇ ਦੁਆਲੇ ਘੁੰਮਦੇ ਨੇ ਉਹਦੇ ਸਾਰੇ ਤਾਰੇ, ਪਰ ਧਰੂ ਤਾਰਾ ਜਿਹੜਾ ਉਹ ਇੱਕੋ ਜਗ੍ਹਾ ਤੇ ਖੜਾ ਰਹਿੰਦਾ। ਜਿਹੜੇ ਰੱਬ ਦੇ ਪਿਆਰੇ ਨੇ, ਰੱਬ ਦੀ ਬੰਦਗੀ ਵਾਲੇ ਸਾਧੂ ਜਨ, ਮਹਾਂਪੁਰਸ਼, ਭਗਤੀ ਵਾਲੇ, ਬ੍ਰਹਮ ਗਿਆਨੀ, ਤਤ ਬੇਤਾ, ਉਹ ਵੀ ਇਸੇ ਤਰ੍ਹਾਂ ਸੰਸਾਰ ਜਗਤ ਵਿੱਚ ਜਦੋਂ ਬੰਦਗੀ ਭਗਤੀ ਕਰਕੇ ਪ੍ਰਗਟ ਹੁੰਦੇ ਨੇ, ਸਾਰੇ ਦੇ ਸਾਰੇ ਸੰਸਾਰ ਦੇ ਲੋਕ ਫਿਰ ਉਹਨਾਂ ਦੇ ਪਾਸ ਆ ਕੇ ਨਾਮ ਦੀ ਸਿੱਖਿਆ, ਬਾਣੀ ਦੀ ਸਿੱਖਿਆ, ਗੁਰੂ ਦਾ ਉਪਦੇਸ਼ ਉਹਨਾਂ ਕੋਲੋਂ ਵੀ ਗ੍ਰਹਿਣ ਕਰਦੇ ਹਨ। ਉਹ ਵੀ ਸਦਾ ਵਾਸਤੇ ਇਸ ਧਰਤੀ ਦੇ ਉੱਤੇ ਅਮਰ ਹੋ ਜਾਂਦੇ ਹਨ। ਗੁਰਮੁਖ ਜਨ, ਧਰੂ ਦਾ ਦ੍ਰਿਸ਼ਟਾਂਤ ਦਿੱਤਾ ਹੈ ਕਿ ਜਿਵੇਂ ਧਰੂ ਸਦਾ ਵਾਸਤੇ ਅਮਰ ਹੈ, ਬਾਕੀ ਸਾਰੇ ਤਾਰੇ ਉਸ ਦੀ ਪਰਿਕਰਮਾ ਕਰਦੇ ਹਨ, ਇਸੇ ਤਰ੍ਹਾਂ ਜਿਹੜੇ ਗੁਰਮੁਖ ਜਨ ਹਨ ਉਹਨਾਂ ਪਾਸ ਵੀ ਸੰਸਾਰ ਦੇ ਲੋਕ ਆਉਂਦੇ ਨੇ, ਗੁਰੂ ਦੀ ਸਿੱਖਿਆ, ਗੁਰੂ ਦਾ ਉਪਦੇਸ਼ ਲੈ ਕੇ ਪਰਮੇਸ਼ਰ ਦੇ ਪਿਆਰੇ ਦੂਸਰਿਆਂ ਨੂੰ ਪ੍ਰਭੂ ਚਰਨਾਂ ਨਾਲ ਜੋੜਦੇ ਹਨ। ਆਪ ਵੀ ਸਦਾ ਵਾਸਤੇ ਇਸ ਧਰਤੀ ਤੇ ਅਮਰ ਨੇ, ਜਿਹੜੇ ਗੁਰੂ ਉਪਦੇਸ਼ ਨੂੰ ਕਮਾ ਲੈਂਦੇ ਹਨ, ਸਾਧੂ ਦੇ ਬਚਨਾਂ ਨੂੰ ਕਮਾ ਲੈਂਦੇ ਹਨ, ਉਹ ਵੀ ਸੰਸਾਰ ਤੋਂ ਜੀਵਨ ਦੀ ਬਾਜੀ ਜਿੱਤ ਕੇ ਜਾਂਦੇ ਹਨ, ਭਵ ਸਾਗਰ ਤੋਂ ਪਾਰ ਹੋ ਜਾਂਦੇ ਨੇ।